ਸਤਿਗੁਰਾਂ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਦੀ ਸਰਵਣ ਕਰ ਰਹੇ ਹੋ। ਤੀਸਰੀ ਅਸ਼ਟਪਦੀ ਦੇ ਤਿੰਨ ਪਦੇ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸੁਖਮਨੀ ਸਾਹਿਬ ਦੇ ਵਿਚਾਰ ਚੁੱਕੇ। ਚੌਥਾ ਪਦਾ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਤੀਸਰੀ ਅਸ਼ਟਪਦੀ ਵਿੱਚ ਉਚਾਰਨ ਕਰ ਰਹੇ ਹਨ। ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਹੁਤ ਗਿਆਨ ਪਾ ਜਮ ਕਾ ਭਉ ਵਿਆਪੈ।
ਆ ਜਿਹੜੇ ਬਹੁਤੇ ਸਿਆਣੇ ਬਣਦੇ ਨੇ ਉਹਨਾਂ ਨੂੰ ਮਹਾਰਾਜ ਜੀ ਉਪਦੇਸ਼ ਦੇ ਰਹੇ। ਕਈ ਬੰਦੇ ਬਹੁਤੇ ਸਿਆਣਾ ਬਣਨ ਦਾ ਦਾਵਾ ਕਰਦੇ, ਕਹਿੰਦੇ ਜੀ ਸਾਡੇ ਵਰਗਾ ਸਿਆਣਾ ਸੂਝਵਾਨ ਬੁੱਧੀਮਾਨ ਕੋਈ ਦੂਸਰਾ ਨਹੀਂ ਹੋਣਾ। ਬੜਾ ਤਜਰਬਾ ਹੈ ਮੈਨੂੰ ਆਪਣੀ ਜ਼ਿੰਦਗੀ ਦਾ, ਮੈਂ ਆਪਣੇ ਜੀਵਨ 'ਚ ਬੜਾ ਕੁਝ ਦੇਖਿਆ, ਮੈਂ ਬੜਾ ਸਿਆਣਾ। ਸਾਹਿਬ ਕਹਿੰਦੇ ਭਾਈ ਜਿਹੜੇ ਬਹੁਤੇ ਸਿਆਣੇ ਨੇ ਨਾ, ਬਹੁਤੀ ਸਿਆਣਪ ਰੱਖਣ ਵਾਲੇ ਤੇ ਸਿਆਣੇ ਹੋਣ ਦਾ ਦਾਵਾ ਰੱਖਣ ਵਾਲੇ, ਉਹਨਾਂ ਨੂੰ ਜੰਮਾਂ ਦਾ ਡਰ ਵਿਆਪਦਾ, ਜੰਮ ਦਾ ਭਉ ਵਿਆਪਦਾ। ਜੰਮ ਉਹਨਾਂ ਦੇ ਉੱਤੇ ਲਾਗੂ ਹੁੰਦੇ ਨੇ, ਜੰਮਾਂ ਦਾ ਡਰ ਉਹਨਾਂ ਨੂੰ ਵਿਆਪਦਾ ਜਿਹੜੇ ਬਹੁਤੇ ਸਿਆਣੇ ਬਣਦੇ। ਧਾਰਮਿਕ ਜਗਤ ਵਿੱਚ ਸਿਆਣਪ ਜਾਂ ਚਤਰਾਈ ਕੰਮ ਨਹੀਂ ਕਰਦੇ। ਜਦੋਂ ਅਸੀਂ ਧਾਰਮਿਕ ਜਗਤ ਵਿੱਚ ਧਰਮ ਦੇ ਬਾਂਧੀ ਬਣ ਕੇ ਪਰਮਾਰਥ ਦੇ ਰਸਤੇ ਤੇ ਚੱਲਦੇ ਹਾਂ, ਉੱਥੇ ਨਾ ਸਿਆਣਪ ਕੰਮ ਕਰਦੀ ਹੈ ਨਾ ਚਤਰਾਈ ਕੰਮ ਕਰਦੀ। ਉੱਥੇ ਤਾਂ ਜਿਹੜਾ ਭੋਲਾ ਬਣ ਗਿਆ, ਭੋਲਾ ਵੀ ਕੇਵਲ ਵਿਖਾਵੇ ਦਾ ਨਹੀਂ, ਅੰਦਰੋਂ ਵੀ ਭੋਲਾ ਬਣ ਗਿਆ। ਤੇ ਜਿਹੜਾ ਭੋਲਾ ਬਣ ਗਿਆ ਧਾਰਮਿਕ ਜਗਤ ਦੇ ਰਸਤੇ ਤੇ ਮਾਰਗ ਤੇ ਚੱਲਦਿਆਂ ਹੋਇਆ, ਉਸ ਭੋਲੇ ਭਾਲੇ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਭੋਲੇ ਭਾਏ ਮਿਲੇ ਰਘੁਰਾਏ, ਜਿਹੜਾ ਭੋਲੇ ਭਾਲ ਚੱਲ ਪਵੇ ਉਸ ਨੂੰ ਨਿਰੰਕਾਰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਜਿਹੜਾ ਸਿਆਣਪਾਂ ਤੇ ਚਤਰਾਈਆਂ ਕਰਦਾ ਹੈ ਉਹਨਾਂ ਨੂੰ ਮਹਾਰਾਜ ਜੀ ਹੁਕਮ ਕਰਦੇ ਨੇ, ਇਹ ਮਨ ਚੰਚਲਾ, ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਚਤਰਾਈ ਨਾਲ ਕਿਸੇ ਨੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ। ਜੇ ਕੋਈ ਆਖੇ ਕਿ ਮੈਂ ਚਤਰਾਈ ਨਾਲ ਸਿਆਣਪ ਨਾਲ ਪਰਮੇਸ਼ਰ ਨੂੰ ਪਾ ਸਕਦਾ ਜਾਂ ਆਪਣੀ ਚਤਰਾਈ ਨਾਲ ਪਰਮਾਰਥ ਦਾ ਰਸਤਾ ਤੈਅ ਕਰ ਸਕਦਾ ਜਾਂ ਆਪਣੇ ਦਿਮਾਗ ਨਾਲ ਆਪਣੀ ਸਿਆਣਪ ਨਾਲ ਪਰਮੇਸ਼ਰ ਦੇ ਘਰ ਤੱਕ ਪਹੁੰਚ ਸਕਦਾ, ਤਾਂ ਮਹਾਰਾਜ ਜੀ ਕਹਿੰਦੇ ਤੇਰਾ ਸਭ ਤੋਂ ਵੱਡਾ ਭੁਲੇਖਾ ਹੈ, ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ, ਤਿਆਗ ਦੇ, ਕਿਉਂਕਿ ਸਿਆਣਪਾਂ ਉੱਤੇ ਨਹੀਂ ਚੱਲਦੀਆਂ। ਸਹਿਤ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਰੋਜ਼ ਪੜ੍ਹਦੇ ਹਾਂ ਨਾ ਜਪਜੀ ਸਾਹਿਬ, ਹਜ਼ਾਰਾਂ ਸਿਆਣਪਾਂ ਹੋਣ ਪਰ ਉੱਥੇ ਨਾਲ ਇੱਕ ਨਹੀਂ ਚੱਲਦੀ, ਇੱਕ ਵੀ। ਹਜ਼ਾਰਾਂ ਸਿਆਣਪਾਂ ਦਾ ਤੂੰ ਧਾਰਨੀ ਹੋਵੇਂ ਪਰ ਨਿਰੰਕਾਰ ਦੇ ਘਰ ਵਿੱਚ, ਪਰਮੇਸ਼ਰ ਦੇ ਘਰ ਵਿੱਚ ਇੱਕ ਵੀ ਸਿਆਣਪ ਤੇਰੇ ਨਾਲ ਨਹੀਂ ਚੱਲੇ, ਇੱਕ ਵੀ ਸਿਆਣਪ। ਮੈਂ ਇੱਥੇ ਸਤਿਗੁਰਾਂ ਦੇ ਇਤਿਹਾਸ ਦੀ ਘਟਨਾ ਸੁਣਾਵਾਂ, ਇਹ ਪੰਕਤੀ ਦੇ ਅਰਥ ਸਪਸ਼ਟ ਹੋ ਜਾਣ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਕੋਲ ਹੋਲੇ ਮਹੱਲੇ ਦਾ ਸਮਾਗਮ ਮਨਾਉਣ ਵਾਸਤੇ ਬੜੀਆਂ ਸੰਗਤਾਂ ਆਈਆਂ, ਸੈਂਕੜਿਆਂ ਦੀਆਂ ਗਿਣਤੀ। ਦਸਵੇਂ ਪਾਤਸ਼ਾਹ ਨੇ ਇਸ ਵੇਲੇ ਇੱਕ ਕੌਤਕ ਰਚਿਆ, ਖੇਡ ਰਚੀ, ਆਖਿਆ ਕਿ ਭਾਈ ਸਾਡੀ ਆਗਿਆ ਤੋਂ ਬਿਨਾਂ ਕਿਸੇ ਨੇ ਨਹੀਂ ਜਾਣਾ। ਜਦੋਂ ਅਸੀਂ ਹੁਕਮ ਕਰੀਏ, ਜਦੋਂ ਅਸੀਂ ਆਗਿਆ ਕਰੀਏ ਉਦੋਂ ਜਾਣਾ, ਉਸ ਤੋਂ ਪਹਿਲਾਂ ਨਹੀਂ। ਸਿੱਖ ਇੱਕ ਦੋ ਦਿਨ ਤਾਂ ਟਿਕ ਕੇ ਬੈਠੇ ਰਹੇ ਪਰ ਹੁਣ ਘਰਾਂ ਦੇ ਕੰਮ ਕਾਰ ਚੇਤੇ ਆਉਂਦੇ ਸਨ, ਕਾਰ ਵਿਹਾਰ ਚੇਤੇ ਆਉਂਦੇ ਸਨ, ਜਾਣ ਨੂੰ ਕਾਹਲੇ ਪੈ ਗਏ। ਸਤਿਗੁਰਾਂ ਨੇ ਅਨੰਦਪੁਰ ਸਾਹਿਬ ਤੋਂ ਜਿਹੜੇ ਬਾਹਰ ਜਾਣ ਦੇ ਰਸਤੇ ਸੀ ਉੱਥੇ ਪਹਿਰਾ ਲਵਾ ਦਿੱਤਾ, ਫੌਜਾਂ ਦੁਆਰਾ ਰਸਤਿਆਂ ਦੇ ਉੱਤੇ ਕਿ ਕੋਈ ਨਗਰ ਤੋਂ ਬਾਹਰ ਨਾ ਜਾ ਸਕੇ। ਅਨੰਦਪੁਰ ਸਾਹਿਬ ਦੇ ਚਾਰੇ ਪਾਸੇ ਫੌਜਾਂ ਬਿਠਾ ਦਿੱਤੀਆਂ, ਸਿੰਘ ਬਿਠਾ ਦਿੱਤੇ ਵੀ ਬਾਹਰ ਕਿਸੇ ਨੂੰ ਜਾਣ ਨਹੀਂ ਦੇਣਾ। ਹਾਂ, ਬਾਹਰੋਂ ਕੋਈ ਅੰਦਰ ਆਉਂਦਾ ਅਨੰਦਪੁਰ ਸਾਹਿਬ ਦੇ ਤਾਂ ਜੀ ਸਦਕੇ, ਪਰ ਅੰਦਰੋਂ ਕਿਸੇ ਨੂੰ ਬਾਹਰ ਨਹੀਂ ਜਾਣ ਦੇ। ਹੁਣ ਸਮੱਸਿਆ ਬਣ ਗਈ ਸਿੱਖਾਂ ਵਾਸਤੇ ਵੀ ਹੁਣ ਤਾਂ ਬਾਹਰ ਪਹਿਰੇ ਵੀ ਲੱਗ ਗਏ ਨੇ, ਬਿਨਾਂ ਪੁੱਛਿਆ ਵੀ ਸਤਿਗੁਰਾਂ ਤੋਂ ਜਾ ਨਹੀਂ ਸਕਦੇ। ਕੁਝ ਕੁ ਸਿੱਖਾਂ ਨੇ ਚਤਰਾਈ ਕੀਤੀ, ਚਤਰਾਈ ਕਰਕੇ ਸਿਆਣਪ ਕਰਕੇ ਕਹਿੰਦੇ ਵੀ ਆਪਾਂ ਇਸ ਤੋਂ ਨਿਕਲਣ ਲਈ ਕੋਈ ਵਿਉਂਤ ਬਣਾਈਏ। ਖਬਰੇ ਗੁਰੂ ਸਾਹਿਬ ਕਿੰਨੇ ਕੁ ਦਿਨ ਇੱਥੇ ਬਿਠਾਈ ਰੱਖਣ, ਪਿੱਛੇ ਸਾਡੇ ਕੰਮ ਕਾਰ ਕਿਹਨੇ ਸਾਂਭਣੇ, ਸਾਡੇ ਕਾਰ ਵਿਹਾਰ ਕਿਹਨੇ ਸੰਭਾਲਨੇ। ਇਹਨਾਂ ਦੇ ਨਾਲ ਇੱਕ ਬਜ਼ੁਰਗ ਸੀ, ਉਹਨੂੰ ਕਹਿੰਦੇ ਵੀ ਤੂੰ ਮਰਨ ਦਾ ਢੋਂਗ ਕਰ ਤੇ ਤੈਨੂੰ ਅਸੀਂ ਫੱਟੇ ਤੇ ਪਾ ਲੈਂਦੇ ਹਾਂ ਤੇ ਕਹਾਂਗੇ ਵੀ ਸਾਡਾ ਬਜ਼ੁਰਗ ਮਰ ਗਿਆ, ਅਸੀਂ ਤਾਂ ਇਹਨੂੰ ਨਾਲ ਲੈ ਕੇ ਚੱਲੇ ਤੇ ਤੇਰੇ ਨਾਲ ਨਾਲ ਅਸੀਂ ਵੀ ਨਿਕਲ ਚੱਲਾਂਗੇ। ਇਹਨਾਂ ਨੇ ਆਪਣੇ ਇੱਕ ਬਜ਼ੁਰਗ ਨੂੰ ਫੱਟੇ ਤੇ ਪਾ ਲਿਆ ਤੇ ਫੱਟੇ ਤੇ ਪਾ ਕੇ ਉੱਤੇ ਚਾਦਰਾ ਪਾ ਕੇ, ਹੈ ਤਾਂ ਜਿਉਂਦਾ ਹੀ ਸੀ ਪਰ ਇੱਦਾਂ ਵਿਖਾਇਆ ਜਿਵੇਂ ਮਰ ਗਿਆ, ਤੇ ਉਹਨੂੰ ਲੈ ਕੇ ਚੱਲ ਪਏ। ਉਹਨਾਂ ਸਮਿਆਂ 'ਚ ਇੱਕ ਇਹ ਵੀ ਰੀਤ ਸੀ ਕਿ ਜਿਸ ਨਗਰ ਦਾ ਕੋਈ ਵਿਅਕਤੀ ਮਰਦਾ ਸੀ ਉਹਨੂੰ ਉੱਤੇ ਨਗਰ 'ਚ ਜਾ ਕੇ ਫੂਕਦੇ ਸਨ। ਕਹਿੰਦੇ ਜੀ ਅਸੀਂ ਤਾਂ ਇਹਨੂੰ ਨਾਲ ਲੈ ਕੇ ਜਾਣਾ, ਔਰ ਉਸੇ ਨਗਰ ਵਿੱਚ ਜਿੱਥੋਂ ਦਾ ਇਹ ਜੰਮਿਆ ਉੱਥੇ ਹੀ ਜਾ ਕੇ ਇਹਨੂੰ ਅਸੀਂ ਦਫ਼ਨ ਇਹਦਾ ਸੰਸਕਾਰ ਕਰਨਾ ਜਾਂ ਇਹਨੂੰ ਫੂਕਣਾ। ਲੈ ਕੇ ਚੱਲੇ ਨੇ ਬੜੀ ਚਤਰਾਈ ਕਰਕੇ ਵੀ ਹੁਣ ਕਲਗੀਧਰ ਜੀ ਨੂੰ ਪਤਾ ਨਹੀਂ ਲੱਗੇਗਾ, ਦਸਵੇਂ ਪਾਤਸ਼ਾਹ ਨੂੰ ਪਤਾ ਨਹੀਂ ਲੱਗੇਗਾ। ਚਤਰਾਈ ਕਰਕੇ ਬੜੇ ਚੰਚਲਤਾਈ ਦੇ ਨਾਲ ਚੱਲੇ ਨੇ ਤੇ ਪੜ੍ਹਦੇ ਜਾ ਰਹੇ ਨੇ, ਸੇਵਕ ਕੀ ਓੜਕ ਨਿਭ ਹੀ ਫਰੀ, ਜੀਵਤ ਸਾਹਿਬ ਸੇਵਿਓ ਆਪਣਾ, ਚਲਦੇ ਰੱਖਿਓ ਚੀਤੇ। ਸ਼ਬਦ ਪੜ੍ਹਦੇ ਜਾ ਰਹੇ, ਜਦੋਂ ਕੋਲੋਂ ਲੰਘਣ ਲੱਗੇ ਨਾ ਕਲਗੀਧਰ ਜੀ, ਜਾਣੀ ਜਾਣ ਜਾਣ ਗਏ। ਮਹਾਰਾਜ ਜੀ ਕਹਿੰਦੇ ਉਹ ਬਈ ਜਿਹੜਾ ਮਰ ਗਿਆ, ਜਿਹੜੀ ਪ੍ਰੀਤ ਕਹਿੰਦੇ ਉਹ ਨਿਭ ਗਈ ਹੈ, ਉਹਨੂੰ ਸਾਡੇ ਕੋਲ ਤਾਂ ਲਿਆਓ, ਅਸੀਂ ਵੀ ਤਾਂ ਵੇਖੀਏ। ਇਹਨਾਂ ਨੇ ਉੱਥੇ ਬਜ਼ੁਰਗ ਦੀ ਉਹ ਜਿਹੜੀ ਲਾਸ਼ ਬਣਾਈ ਹੋਈ ਸੀ, ਢੋਂਗ ਕੀਤਾ ਹੋਇਆ ਸੀ, ਉਹ ਫੱਟਾ ਲਿਆ ਕੇ ਸਤਿਗੁਰਾਂ ਅੱਗੇ ਰੱਖ ਦਿੱਤਾ। ਮਹਾਰਾਜ ਜੀ ਨੇ ਭਾਈ ਰਾਮ ਕੁਇਰ ਜੀ ਬ੍ਰਹਮ ਗਿਆਨੀ ਕੋਲ ਬੈਠੇ ਸਨ, ਕੰਨ ਵਿੱਚ ਆਖਿਆ ਭਾਈ ਰਾਮ ਕੁਇਰ ਜੀ ਵਿਖਾਈ ਗਏ ਆ ਸੇਵਕ ਦੀ ਪ੍ਰੀਤ, ਕਿਵੇਂ ਔੜਤ ਤਾਈ ਲਿਭੀ ਹੈ ਆ ਜਿਹੜਾ ਪਾਇਆ ਹੋਇਆ ਲਟਾਇਆ ਹੋਇਆ ਇਹਨਾਂ ਨੇ। ਕਹਿੰਦੇ ਮਹਾਰਾਜ ਤੁਹਾਡੀ ਲੀਲਾ। ਕਹਿੰਦੇ ਜਾਓ ਫਿਰ ਅੰਦਰੋਂ ਲੰਗਰ 'ਚ ਜਾ ਕੇ ਅੱਗ ਦੇ ਅੰਗਾਰ ਲੈ ਕੇ ਆਓ। ਭਾਈ ਸਾਹਿਬ ਭਾਈ ਰਾਮ ਕੁਇਰ ਜੀ ਅੰਦਰ ਲੰਗਰ 'ਚ ਗਏ, ਇੱਕ ਬਰਤਨ ਦੇ ਵਿੱਚ ਅੱਗ ਦੇ ਅੰਗਾਰ ਪਾ ਲਿਆਏ। ਮਹਾਰਾਜ ਜੀ ਨੇ ਆਖਿਆ ਜਿੱਥੇ ਲੇਟਿਆ ਨਾ, ਚਾਦਰਾ ਚੁੱਕ ਕੇ ਥੋੜ੍ਹੇ ਜਿਹੇ ਅੰਗਾਰ ਇਹਦੇ ਨਾਲ ਲਾ ਦਿਓ ਇਸ ਬਜ਼ੁਰਗ ਦੇ। ਤੋ ਮਹਾਰਾਜ ਜੀ ਦੀ ਆਗਿਆ ਮੰਨ ਕੇ ਭਾਈ ਰਾਮ ਕੁਇਰ ਜੀ ਨੇ ਥੋੜ੍ਹੇ ਜਿਹੇ ਅੱਗ ਦੇ ਜਿਹੜੇ ਅੰਗਾਰ ਸੀ ਨਾ, ਉਹ ਬਜ਼ੁਰਗ ਦੇ ਨਾਲ ਲਾਏ ਨਾ ਜਦੋਂ ਪਿੰਡੇ ਦੇ, ਤੇ ਜਦੋਂ ਲੱਗਾ ਸੇਕ ਸੜਨ, ਉੱਠ ਕੇ ਦੌੜ ਪਿਆ ਸਣੇ ਕੱਪੜੀ ਚਾਦਰ ਦੇ ਸਮੇਤ ਤੇ ਕਲਗੀਧਰ ਜੀ ਹੱਸ ਕੇ ਕਹਿੰਦੇ ਉਹ ਤੁਹਾਡਾ ਤਾਂ ਬੰਦਾ ਜਿਹੜਾ ਬਜ਼ੁਰਗ ਆ ਸਣੇ ਦੇ ਹੀ ਸੱਚ ਖੰਡ ਤੋਂ ਤੁਰ ਪਿਆ, ਜਿੰਨੇ ਸੀ ਸਾਰੇ ਸ਼ਰਮਿੰਦਾ ਹੋ ਗਏ, ਧੋਣਾ ਝੁੱਕ ਗਈਆਂ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਜਾਣ ਨੂੰ ਤਾਂ ਅਸੀਂ ਤੁਹਾਨੂੰ ਜਾਣ ਦਿੰਦੇ, ਪਰ ਕੱਲ੍ਹ ਨੂੰ ਜਾ ਕੇ ਤੁਸੀਂ ਕਹਿਣਾ ਸੀ ਵੀ ਵੇਖਿਆ ਅਸੀਂ ਆਪਣੀ ਸਿਆਣਪ ਦੇ ਚਤਰਾਈ ਨਾਲ ਗੁਰੂ ਨੂੰ ਪਤਾ ਨਹੀਂ ਲੱਗਣ ਦਿੱਤਾ, ਪਰ ਅਸੀਂ ਇਹ ਗੱਲ ਤਾਂ ਪ੍ਰਗਟ ਕੀਤੀ, ਇਹ ਪੜਦਾ ਤਾਂ ਉਘੇੜਿਆ ਕਿ ਭਾਈ ਚਤਰਾਈਆਂ ਨਾਲ ਸਿਆਣਪਾਂ ਦੇ ਨਾਲ ਗੁਰੂ ਕਾਬੂ ਨਹੀਂ ਆਉਂਦਾ, ਗੁਰੂ ਵਸ ਨਹੀਂ ਆਉਂਦਾ ਚਤਰਾਈਆਂ ਦੇ ਨਾਲ, ਸਿਆਣਪਾਂ ਦੇ ਨਾਲ ਗੁਰੂ ਪ੍ਰੇਮ ਦੇ ਨਾਲ ਵਸ ਆਉਂਦਾ। ਜਿੱਥੇ ਪ੍ਰੇਮ ਹੈ ਉੱਥੇ ਗੁਰੂ ਵਸ ਵਿੱਚ ਆ ਜਾਂਦਾ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਨਾ ਤੂੰ ਆਵੈ ਵਸ, ਬਹੁਤ ਧਿਆਨ ਘਣਾਵਣੇ ਹੇ ਪ੍ਰਭੂ, ਤੂੰ ਪ੍ਰੇਮ ਦੇ ਨਾਲ ਵਸ ਆਉਣਾ, ਸਿਆਣਪਾਂ ਦੇ ਨਾਲ ਵਸ ਨਹੀਂ ਆਉਂਦਾ। ਇੱਥੇ ਵੀ ਮਹਾਰਾਜ ਜੀ ਕਹਿੰਦੇ ਨੇ ਸਹਿਜ ਸਿਆਣਪ ਜਮਕਾ ਭਉ ਵਿਆਸਾ, ਬਹੁਤ ਸਿਆਣਪ ਜਮਕਾ ਭਉ ਵਿਆਸਾ, ਕਿ ਬਹੁਤੀਆਂ ਸਿਆਣਪਾਂ ਦੇ ਨਾਲ ਜੰਮਾਂ ਦਾ ਡਰ ਵਿਆਪਦਾ ਹੈ, ਜੰਮਾਂ ਦਾ ਹੀ ਭਉ ਵਿਆਪਦਾ ਹੈ।
ਅਨਗ ਜਤਨ ਕਰ ਤ੍ਰਿਸ਼ਨ ਨਾ ਪ੍ਰਾਪ,
ਅਨੇਕਾਂ ਯਤਨਾਂ ਦੇ ਨਾਲ ਭਾਵੇਂ ਜਿੰਨੇ ਮਰਜ਼ੀ ਯਤਨ ਕਰੀ ਜਾਏ ਅਨੇਕਾਂ ਯਤਨਾਂ ਦੇ ਨਾਲ ਜਿਹੜੀ ਸਾਡੇ ਅੰਦਰ ਦੀ ਬਲਦੀ ਹੋਈ ਕ੍ਰਿਸ਼ਨਾ ਦੀ ਅੱਗ ਹੈ, ਇਹ ਨਹੀਂ ਬੁੱਝ ਸਕਦੀ। ਕ੍ਰਿਸ਼ਨ ਨਾ ਪ੍ਰਾਪਤ ਹੈ, ਕ੍ਰਿਸ਼ਨਾ ਜਿਹੜੀ ਹੈ ਇਹ ਸਾਡੇ ਅੰਦਰੋਂ ਰੱਜ ਨਹੀਂ ਸਕਦੀ, ਤ੍ਰਿਪਤ ਨਹੀਂ ਹੋ ਸਕਦੀ, ਕ੍ਰਿਸ਼ਨਾ ਖਤਮ ਨਹੀਂ ਹੋ ਸਕਦੀ। ਅਨੇਕਾਂ ਯਤਨਾਂ, ਹਾਂ ਕਈ ਥਾਵਾਂ ਤੇ ਸਤਿਗੁਰਾਂ ਨੇ ਤਰੀਕਾ ਵੀ ਦੱਸਿਆ ਕ੍ਰਿਸ਼ਨਾ ਨੂੰ ਬੁਝਾਉਣ ਦਾ, ਅੱਗੇ ਵੀ ਉਹ ਮਹਾਰਾਜ ਜੀ ਨੇ ਦੱਸਣਾ ਹੈ। ਉਹ ਇੱਕੋ ਤਰੀਕਾ ਨਾਮ ਜਪਣ ਨਾਲ ਕ੍ਰਿਸ਼ਨਾ ਬੁੱਝਦੀ ਹੈ, ਹੋਰ ਕਿਸੇ ਤਰੀਕੇ ਨਾਲ ਨਹੀਂ। ਜੇ ਅਸੀਂ ਆਖੀਏ ਕਿ ਜਿੰਨੇ ਪਦਾਰਥ ਸਾਨੂੰ ਲੋੜ ਦੇ ਚਾਹੀਦੇ ਨੇ ਉਹ ਇਕੱਠੇ ਕਰ ਲਈਏ ਤੇ ਕ੍ਰਿਸ਼ਨਾ ਖਤਮ ਹੋ ਜਾਏਗੀ ਤੇ ਸਾਡਾ ਭੁਲੇਖ ਹੈ, ਇਹ ਸਾਡਾ ਫਰਜ਼ ਹੈ। ਜਿੰਨੇ ਪਦਾਰਥ ਇਕੱਠੇ ਕਰਦੇ ਜਾਵਾਂਗੇ ਕ੍ਰਿਸ਼ਨਾ ਦੀ ਅੱਗ ਵੱਧਦੀ ਚਲੀ ਜਾਏਗੀ, ਪ੍ਰਚੰਡ ਹੁੰਦੀ ਚਲਦੀ ਚਲੀ ਜਾਏਗੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਅਨਕ ਯਤਨ ਕਰ ਕ੍ਰਿਸ਼ਨ ਨਾ ਪ੍ਰਾਪਤ ਹੈ। ਅਨੇਕਾਂ ਯਤਨਾਂ ਨੂੰ ਕਰਕੇ, ਅਨੇਕਾਂ ਪ੍ਰਕਾਰ ਦੇ ਯਤਨਾਂ ਤੇ ਹਿੱਲਿਆਂ ਵਸਿੱਲਿਆਂ ਨੂੰ ਧਾਰਨ ਕਰਕੇ ਜਿਹੜੀ ਸਾਡੇ ਅੰਦਰ ਦੀ ਕ੍ਰਿਸ਼ਨਾ ਹੈ ਇਹ ਨਹੀਂ ਖਤਮ ਹੁੰਦੀ, ਅੰਦਰ ਦੀ ਕ੍ਰਿਸ਼ਨਾ ਨਹੀਂ ਬੁੱਝਦੀ, ਕ੍ਰਿਸ਼ਨਾ ਅੰਦਰ ਦੀ ਸ਼ਾਂਤ ਨਹੀਂ ਹੁੰਦੀ।
ਏਖ ਅਨੇਕ ਅਗਨ ਨਾ ਪੁੱਜੈ,
ਬਸ ਨਹੀਂ ਮਹਾਰਾਜ ਜੀ ਕਹਿੰਦੇ ਅਨੇਕਾਂ ਪ੍ਰਕਾਰ ਦੇ ਭੇਖ ਵੀ ਧਾਰਨ ਕਰ ਲਵੇ ਨਾ, ਭੇਖੀ ਬਣ ਜਾਏ, ਸਰੀਰ ਤੇ ਗੇਰੂ ਰੰਗ ਦੇ ਕੱਪੜੇ ਪਾ ਲਏ ਜਾਂ ਬਿਲਕੁਲ ਕੱਪੜੇ ਲਾ ਕੇ ਸਰੀਰ ਨੂੰ ਸਵਾਹ ਦੇ ਨਾਲ ਘੂਸਰ ਕਰ ਲਵੇ, ਤਨ ਤੇ ਸਵਾਹ ਮਲ ਲਵੇ, ਭੇਖ ਧਾਰਨ ਕਰ ਲਵੇ ਬਾਹਰ ਦੇ, ਤੇ ਬਾਹਰ ਦੇ ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਦੇ ਨਾਲ ਵੀ ਉਹ ਕ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਭੇਖ ਅਨੇਕ ਅਗਨ ਨਹੀਂ ਬੁੱਝੈ, ਇੱਥੇ ਅਗਨ ਫਿਰ ਕ੍ਰਿਸ਼ਨਾ ਦਾ ਹੀ ਨਾਂ ਹੈ। ਅਨੇਕਾਂ ਪ੍ਰਕਾਰ ਦੇ ਭੇਖਾਂ ਦੇ ਨਾਲ ਵੀ ਮਨ ਦੀ ਕ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ। ਕਈ ਬੰਦੇ ਬਾਹਰ ਦਾ ਭੇਖ ਇਸ ਤਰ੍ਹਾਂ ਦਾ ਧਾਰਨ ਕਰ ਲੈਂਦੇ ਨੇ, ਕਹਿੰਦੇ ਜੀ ਸਾਨੂੰ ਤਾਂ ਹੁਣ ਕਿਸੇ ਪ੍ਰਕਾਰ ਦੀ ਕ੍ਰਿਸ਼ਨਾ ਨਹੀਂ, ਏਦਾਂ ਦਾ ਭੇਖ ਬਣਾ ਲੈਂਦੇ ਨੇ, ਕਹਿੰਦੇ ਜੀ ਵੇਖੋ ਆਹ ਜਿਹੜਾ ਮੈਂ ਚੋਲਾ ਪਾਉਣਾ ਨਾ ਸਰੀਰ ਤੇ, ਮੈਂ ਆਪਣੇ ਚੋਲੇ ਨੂੰ ਜੇਬ ਨਹੀਂ ਲਵਾਈ, ਖੀਸਾ ਨਹੀਂ ਲਵਾਇਆ, ਜੇਬ ਖੀਸਾ ਲਵਾਇਆ ਹੀ ਨਹੀਂ ਆਪਣੇ ਸਰੀਰ ਤੇ ਪਾਏ ਚੋਲੇ ਤੇ, ਕਿਉਂਕਿ ਮੈਂ ਮਾਇਆ ਨੂੰ ਹੱਥ ਨਹੀਂ ਲਾਉਂਦਾ, ਰੁਪਈਆਂ ਨੂੰ ਹੱਥ ਨਹੀਂ ਲਾਉਂਦਾ, ਪੈਸੇ ਨੂੰ ਹੱਥ ਨਹੀਂ ਲਾਉਂਦਾ। ਬਾਹਰ ਦੇ ਭੇਖ ਧਾਰਨ ਕਰਕੇ ਇਸ ਤਰ੍ਹਾਂ ਦਾ ਯਤਨ ਕਰਦਾ ਕਿ ਲੋਕਾਂ ਨੂੰ ਦਿਖਾਉਂਦਾ ਕਿ ਮੇਰੀ ਕ੍ਰਿਸ਼ਨਾ ਬੁੱਝ ਗਈ, ਪਰ ਖਾਲਸਾ ਜੀ ਬਾਹਰ ਦੇ ਭੇਖਾਂ ਨਾਲ ਭਾਵੇਂ ਅਨੇਕਾਂ ਪ੍ਰਕਾਰ ਦੇ ਭੇਖ ਧਾਰਨ ਕਰ ਲਵੇ, ਅਨੇਕ ਪ੍ਰਕਾਰ ਦੇ ਭੇਖਾਂ ਦੁਆਰਾ ਵੀ ਹਿਰਦੇ ਦੀ ਅੱਗ ਨਹੀਂ ਬੁੱਝ ਸਕਦੀ ਕ੍ਰਿਸ਼ਨਾ ਨੇ, ਭੇਖਾਂ ਨਾਲ ਕ੍ਰਿਸ਼ਨਾ ਨੇ ਬੁੱਝਦੀ। ਸਤਿਗੁਰਾਂ ਨੇ ਗੁਰਬਾਣੀ ਚ ਭੇਖ ਦਾ ਖੰਡਨ ਕੀਤਾ, ਜਿਹੜਾ ਸਿਰਫ ਵਿਖਾਵੇ ਦਾ ਭੇਖ ਹੈ ਉਸ ਭੇਖ ਨੂੰ ਮਹਾਰਾਜ ਜੀ ਨੇ ਖੰਡਿਆ ਵੀ। ਕਲਗੀਧਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਹਨੀ। ਜਿਹੜਾ ਭੇਖ ਹੈ ਬਾਹਰ ਦਾ ਭੇਖ, ਇੱਕ ਸੱਜਣ ਕੁਝ ਸਾਲ ਹੋਏ ਪਹਿਲਾਂ ਮਿਲਿਆ ਸੀ, ਉਹ ਕਹਿੰਦਾ ਜੀ ਮੈਂ ਕਥਾ ਕਰਨਾ ਪਰ ਮੈਂ ਕਥਾ ਕਰਕੇ ਰੁਪਈਆ ਪੈਸਾ ਨਹੀਂ ਲੈਂਦਾ, ਮੈਂ ਕਿਸੇ ਕੋਲੋਂ ਰੁਪਈਆ ਪੈਸਾ ਨਹੀਂ ਲੈਂਦਾ। ਕਥਾ ਕਰਦਿਆਂ ਉਹ ਕਥਾ ਬਾਅਦ ਵਿੱਚ ਸ਼ੁਰੂ ਕਰਦਾ ਸੀ, ਪਹਿਲਾਂ ਕਹਿੰਦਾ ਸੀ ਵੀ ਕਿਸੇ ਨੇ ਮੈਨੂੰ ਪੈਸਾ ਮੱਥਾ ਨਹੀਂ ਟੇਕਣਾ, ਕਿਸੇ ਨੇ ਮੱਥਾ ਪੈਸਾ ਮੱਥਾ ਨਹੀਂ ਟੇਕਣਾ, ਪਹਿਲਾਂ ਉਹਨੇ ਗੱਲ ਕਹਿ ਲਿਆ। ਫਿਰ ਬੜਾ ਘਰ ਦੇ ਵਿੱਚ ਸੰਪਦਾ ਵੀ ਹੈ, ਵਿਭੂਤੀ ਵੀ ਹੈ, ਕੰਮ ਵੀ ਕੋਈ ਨਹੀਂ ਕਰਦਾ, ਕੋਈ ਕਿਰਤ ਵੀ ਨਹੀਂ ਕਰਦਾ, ਬੜੇ ਸੋਹਣੇ ਆਲੀ ਸ਼ਾਨ ਮਹਿਲ ਵੀ ਨੇ, ਮੰਦਰ ਵੀ ਨੇ। ਪੁੱਛਿਆ ਵੀ ਇਹ ਸਾਰਾ ਕੁਝ ਕਿੱਥੋਂ ਆਇਆ ਜੇ ਤੂੰ ਕਥਾ ਕਰਦਾ ਤੇ ਰੁਪਈਆ ਪੈਸਾ ਵੀ ਨਹੀਂ ਲੈਂਦਾ। ਉਹ ਕਹਿੰਦਾ ਮੈਂ ਪੈਸੇ ਤਾਂ ਨਹੀਂ ਲੈਂਦਾ ਜਦੋਂ ਕਥਾ ਕਰਦਾ, ਪਰ ਆਪਣੇ ਅਕਾਊਂਟ ਦਾ ਜਿਹੜਾ ਬੈਂਕ ਦੇ ਖਾਤੇ ਦਾ ਨੰਬਰ ਹੈ ਉਹ ਜ਼ਰੂਰ ਦੇ ਦਿੰਦਾ ਲੋਕਾਂ ਨੂੰ, ਕਿ ਜਿਹਨਾਂ ਪੈਸੇ ਪਾਉਣੇ ਨੇ ਸਿੱਧੇ ਡਾਇਰੈਕਟ ਪਾ ਦੇਣ ਖਾਤੇ ਵਿੱਚ, ਉਹਦਾ ਨਾਂ 10-20 ਰੁਪਈਏ ਮੱਥਾ ਟੇਕੋ। ਹੁਣ ਜਦੋਂ ਖਾਤੇ ਵਿੱਚ ਪਾਣ ਜਾਣਗੇ, ਕਹਿੰਦਾ 1000 2000 ਪਾਣਗੇ, ਤੇ ਕਥਾ ਕਰਦਿਆਂ ਜਦੋਂ ਕੋਈ ਮੱਥਾ ਟੇਕੇਗਾ 10 ਰੁਪਏ 20 ਰੁਪਏ ਟੇਕਣਗੇ, ਕਹਿੰਦਾ ਉਹਦੇ ਨਾਲ ਜ਼ਿਆਦਾ ਬੈਨੀਫਿਟ ਹੈ। ਕਈਆਂ ਨੇ ਇਸ ਤਰ੍ਹਾਂ ਦਾ ਵੀ ਭੇਟ ਬਣਾਇਆ ਹੋਇਆ, ਸਟੰਟ ਰਚਿਆ ਹੋਇਆ, ਕਹਿੰਦੇ ਜੀ ਅਸੀਂ ਪੈਸਾ ਨਹੀਂ ਲੈਂਦੇ। ਜੇ ਪੈਸਾ ਨਹੀਂ ਲੈਂਦੇ ਤੇ ਫਿਰ ਉਹ ਮਹਿਲ ਕਿੱਥੋਂ ਬਣ ਗਏ, ਮੰਦਰ ਕਿੱਥੋਂ ਬਣ ਗਏ। ਕਹਿਣ ਤੋਂ ਭਾਵ ਅਨੇਕ ਪ੍ਰਕਾਰ ਦੇ ਭੇਟ ਕਰਕੇ, ਬਾਹਰ ਦੇ ਭੇਟ ਕਰਕੇ ਅੰਦਰ ਦੀ ਕ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਅੰਦਰ ਕ੍ਰਿਸ਼ਨਾ ਦੀ ਅੱਗ ਬਣੀ ਹੋਈ। ਜ਼ਰੂਰੀ ਨਹੀਂ ਕਿ ਕ੍ਰਿਸ਼ਨਾ ਕੇਵਲ ਰੁਪਈਆਂ ਪੈਸਿਆਂ ਦੀ ਹੋਵੇਗੀ, ਕ੍ਰਿਸ਼ਨਾ ਵਡਿਆਈ ਦੀ ਵੀ ਹੋ ਸਕਦੀ ਹੈ। ਰੁਪਈਆ ਪੈਸਾ ਨਹੀਂ ਲੈਂਦਾ, ਦਾਵਾ ਵੀ ਕਰਦਾ ਔਰ ਕਹਿੰਦਾ ਵੀ ਹੈ ਮੈਂ ਰੁਪਈਆ ਪੈਸਾ ਨਹੀਂ ਲੈਂਦਾ, ਪਰ ਬਾਅਦ ਵਿੱਚ ਵਡਿਆਈ ਦੀ ਕਾਂਖਾ ਵੀ ਰੱਖਦਾ ਕਿ ਮੇਰੀ ਵਡਿਆਈ ਹੋਵੇ, ਮੇਰੀ ਸੋਭਾ ਹੋਵੇ। ਵੇਖੋ ਜੀ ਇਹ ਰੁਪਈਏ ਪੈਸੇ ਨਹੀਂ ਲੈਂਦੇ, ਕਿੱਡੇ ਵੱਡੇ ਤਿਆਗੀ ਨੇ। ਫਿਰ ਵਡਿਆਈ ਦੀ ਤ੍ਰਿਸ਼ਨਾ ਤਾਂ ਰੁਪਈਏ ਦੀ ਤ੍ਰਿਸ਼ਨਾ ਨਾਲੋਂ ਵੀ ਜ਼ਿਆਦਾ ਭਿਆਨਕ ਹੈ, ਜ਼ਿਆਦਾ ਕਦਰਦਾਸ ਹੈ। ਮਹਾਰਾਜ ਜੀ ਕਹਿੰਦੇ ਅਨੇਕ ਪ੍ਰਕਾਰ ਦੇ ਭੇਗ ਧਾਰਨ ਕਰਕੇ ਵੀ ਹਿਰਦੇ ਦੀ ਤ੍ਰਿਸ਼ਨਾ ਦੀ ਜਿਹੜੀ ਅਗਨੀ ਹੈ ਉਹ ਨਹੀਂ ਬੁਝਦੀ, ਉਹ ਨਹੀਂ ਸ਼ਾਂਤ ਹੁੰਦੀ। ਕੋਟ ਉਪਾਵ ਦਰਦੈ ਨਹੀਂ ਤੀਜੈ। ਕਰੋੜਾਂ ਉਪਾਅ ਕਰਨ ਦੇ ਨਾਲ ਵੀ, ਇੱਥੇ ਕੋਟ ਦਾ ਮਤਲਬ ਹੈ ਕਈ ਕਰੋੜ, ਕਰੋੜਾਂ ਉਪਾਵ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਦਰਗਾਹ ਨਹੀਂ ਤੀਜੈ, ਤੀਜੈ ਦਾ ਮਤਲਬ ਪ੍ਰਵਾਨ ਹੀ ਨਹੀਂ ਹੁੰਦਾ ਪਰਮੇਸ਼ਰ ਦੀ ਦਰਗਾਹ ਵਿੱਚ, ਭਾਵੇਂ ਕਰੋੜਾਂ ਉਪਾਅ ਕਰੀ ਜਾ। ਜਦੋਂ ਤੱਕ ਨਾਮ ਨਹੀਂ ਜਪਦਾ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਅਕਾਲ ਪੁਰਖ ਦਾ ਸਿਮਰਨ ਨਹੀਂ ਕਰਦਾ, ਮਹਾਰਾਜ ਜੀ ਕਹਿੰਦੇ ਕਰੋੜਾਂ ਉਪਾਵ ਕਰੀ ਜਾਏ, ਕਰੋੜਾਂ ਉਪਾਵ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੋਏਗਾ। ਉਪਾਵ ਦਰਗਾਹ ਨਹੀਂ ਸਿੱਜ ਹੈ, ਕਰੋੜਾਂ ਉਪਾਵ ਕਰਨ ਦੇ ਨਾਲ ਵੀ ਪਰਮਾਤਮਾ ਦੀ ਦਰਗਾਹ ਵਿੱਚ, ਨਿਰੰਕਾਰ ਦੀ ਦਰਗਾਹ ਵਿੱਚ ਇਹ ਪ੍ਰਵਾਨ ਨਹੀਂ ਹੁੰਦਾ।
ਟੂਟਸ ਨਾਹੀ ਉਪ ਪਿਆਲ।
ਭਾਵੇਂ ਆਕਾਸ਼ ਵਿੱਚ ਉੱਡ ਕੇ ਚਲਾ ਜਾਏ ਤੇ ਭਾਵੇਂ ਪਤਾਲ ਵਿੱਚ ਚਲਾ ਜਾਏ, ਮਹਾਰਾਜ ਜੀ ਕਹਿੰਦੇ ਨਾ ਆਕਾਸ਼ ਵਿੱਚ ਜਾ ਕੇ ਛੁੱਟ ਸਕਦਾ ਤੇ ਨਾ ਪਤਾਲ ਵਿੱਚ ਜਾ ਕੇ ਛੁੱਟ ਸਕਦਾ। ਟੂਟਸ ਨਾਹੀ ਉਪ ਪਿਆਲ, ਉਪ ਦਾ ਮਤਲਬ ਉਪ ਨਾਮ ਆਕਾਸ਼ ਦਾ ਤੇ ਪਿਆਲ ਨਾਮ ਪਤਾਲ ਦਾ। ਆਕਾਸ਼ ਵਿੱਚ ਉੱਡ ਗਏ, ਆਖੇ ਵੀ ਮੈਂ ਆਕਾਸ਼ ਵਿੱਚ ਉੱਡ ਕੇ ਚਲਾ ਗਿਆ ਹੁਣ ਮੈਂ ਛੁੱਟ ਜਾਵਾਂਗਾ, ਮਹਾਰਾਜ ਕਹਿੰਦੇ ਨਹੀਂ ਛੁੱਟ ਸਕਦਾ। ਪਿਆਲ ਪਤਾਲ ਵਿੱਚ ਚਲਾ ਜਾਏ, ਜੇ ਰੱਬ ਦੀ ਬੰਦਗੀ ਨਹੀਂ ਕਰਦਾ, ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੇ ਮਹਾਰਾਜ ਜੀ ਕਹਿੰਦੇ ਭਾਵੇਂ ਪਤਾਲ ਵਿੱਚ ਵੀ ਭੱਸ ਕੇ ਚਲਾ ਜਾਏ ਫਿਰ ਵੀ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ।
ਮੋਹੇ ਵਿਆਪੈ ਮਾਇਆ ਜਾਲ।
ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮੋਹ ਹੈ ਉਹ ਤਾਂ ਹਰ ਥਾਂ ਤੇ ਵਿਆਪਣਾ ਨਾ, ਭਾਵੇਂ ਆਕਾਸ਼ 'ਚ ਚਲਾ ਜਾਏ ਭਾਵੇਂ ਪਤਾਲ 'ਚ ਚਲਾ ਜਾਏ, ਮੋਹ ਨੇ ਤਾਂ ਵਿਆਪਣਾ ਹੀ ਵਿਆਪਣਾ। ਮਾਇਆ ਦਾ ਜਿਹੜਾ ਜਾਲ ਹੈ ਉਹ ਇਸ ਜੀਵ ਨੂੰ ਪਿਆ ਹੀ ਰਹਿੰਦਾ, ਉਹ ਮੋਹ ਰੂਪ ਦੇ ਵਿੱਚ ਹੋ ਕੇ ਮਾਇਆ ਦਾ ਜਿਹੜਾ ਜਾਲ ਹੈ ਉਹ ਇਹਨੂੰ ਵਿਆਪਦਾ ਹੈ, ਹਰ ਜਗ੍ਹਾ ਤੇ ਹਰ ਥਾਂ ਤੇ ਇਹਨੂੰ ਵਿਆਪਦਾ ਹੈ।
ਅਵਰ ਕਰ ਤੋਤ ਸਗਲੇ ਜਮ ਡਾਨ।
ਮਹਾਰਾਜ ਜੀ ਕਹਿੰਦੇ ਗੱਲ ਕਰਾਂ ਮੈਂ ਸਾਰੀਆਂ ਗੱਲਾਂ ਦੀ, ਇੱਕੋ ਨਕਾਰੇ ਦੀ ਗੱਲ ਕਰਦੇ। ਜਿੰਨੀਆਂ ਤੇਰੀਆਂ ਹੋਰ ਕਰਤੂਤਾਂ ਨੇ, ਅਵਰ ਕਰਤੂਤ, ਕਰਤੂਤ ਦਾ ਮਤਲਬ ਜਿੰਨੇ ਤੇਰੇ ਕਰਮ ਨੇ, ਹੋਰ ਹੋਰ ਕਰਮ ਨਾਮ ਜਪਣ ਤੋਂ ਬਿਨਾਂ ਜਿੰਨੇ ਵੀ ਤੇਰੇ ਹੋਰ ਕਰਮ ਨੇ, ਕਰਤੂਤ ਨੇ, ਉਹ ਸਾਰੇ ਕਰਮਾਂ ਦੇ ਉੱਤੇ ਜੰਮਾਂ ਦਾ ਡੰਡ ਲੱਗਣਾ। ਸਗਲੀ ਜਮ ਡੰਡ ਹੈ, ਡਾਨਾ ਦਾ ਮਤਲਬ ਹੈ ਡੰਡ, ਜੰਮਾਂ ਦਾ ਡੰਡ ਹਰ ਇੱਕ ਕਰਮ ਤੇ ਲੱਗਣਾ, ਜਿੰਨੇ ਵੀ ਕਰਮ ਹੈ, ਭਾਵੇਂ ਤੀਰਥ ਨਹਾਉਣਾ, ਭਾਵੇਂ ਯੱਗ ਕਰਦਾ, ਭਾਵੇਂ ਯਾਤਰਾਵਾਂ ਕਰਦਾ, ਭਾਵੇਂ ਤੂੰ ਬਹੁਤ ਸਾਰੇ ਕਰਮ ਕਾਂਡ ਕਰਦਾ, ਦਾਨ ਕਰਦਾ, ਪੁੰਨ ਕਰਦਾ, ਜਿੰਨੇ ਵੀ ਤੇਰੀਆਂ ਹੋਰ ਕਰਤੂਤਾਂ ਨੇ, ਹੋਰ ਕਰਮ ਨੇ, ਉਹਨਾਂ ਸਾਰੇ ਕਰਮਾਂ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜੰਮਾਂ ਦਾ ਡੰਡ ਲੱਗਦਾ, ਜੰਮਾਂ ਦਾ ਡੰਡ ਸਾਰੇ ਕਰਮਾਂ ਤੇ ਲੱਗਦਾ, ਜਿੰਨੇ ਵੀ ਕਰਮ ਕਰੇ ਹਰ ਇੱਕ ਕਰਮ ਦੇ ਉੱਤੇ ਜੰਮਾਂ ਦਾ ਡੰਡ ਲਾਗੂ ਹੁੰਦਾ ਹੈ।
ਗੋਵਿੰਦ ਭਜਨ ਬਿਨ ਤਿਲ ਨਹੀਂ ਮਨ।
ਗੋਬਿੰਦ ਦੇ ਭਜਨ ਤੋਂ ਬਿਨਾਂ ਉਹ ਜਿਹੜੇ ਜਨ ਨੇ ਨਾ, ਹੋਰ ਕਰਮ ਕਾਂਡਾਂ ਨੂੰ ਇੱਕ ਤਿਲ ਮਾਤਰ ਵੀ ਨਹੀਂ ਮੰਨਦੇ। ਤਿਲ ਮਾਤਰ, ਤਿਲ ਕਿੰਨਾ ਕੁ ਹੁੰਦਾ? ਤਿਲ ਕਹਿੰਦੇ ਇੱਕ ਤਿਲ ਮਾਤਰ ਵੀ ਨਹੀਂ ਮੰਨਦੇ ਇਹਨਾਂ ਕਰਮ ਕਾਂਡਾਂ ਨੂੰ ਗੋਬਿੰਦ ਦੇ ਭਜਨ ਤੋਂ ਬਿਨਾਂ, ਕਿਉਂਕਿ ਉੱਥੇ ਜੇ ਪ੍ਰਵਾਨ ਹੋਵੇਗਾ ਤੂੰ ਤਾਂ ਸਿਰਫ ਪਰਮੇਸ਼ਰ ਦੇ ਭਜਨ ਦੁਆਰਾ ਪ੍ਰਵਾਨ ਹੋ ਸਕਦਾ, ਹੋਰ ਕੋਈ ਤਰੀਕਾ ਨਹੀਂ। ਸਿਰਫ ਗੋਬਿੰਦ ਦੇ ਭਜਨ ਨਾਲ ਹੀ ਤੂੰ ਨਿਰੰਕਾਰ ਦੇ ਘਰ ਵਿੱਚ, ਪਰਮੇਸ਼ਰ ਦੇ ਘਰ ਵਿੱਚ ਪ੍ਰਵਾਨ ਹੋ ਸਕਦਾ। ਗੋਬਿੰਦ ਦੇ ਭਜਨ ਤੋਂ ਬਿਨਾਂ ਇੱਕ ਤਿਲ ਮਾਤਰ ਵੀ ਉੱਥੇ ਤੇਰੀ ਨਹੀਂ ਮੰਨੀ ਜਾਣੀ। ਜੇ ਤੂੰ ਆਖੇ ਵੀ ਮੈਂ ਤਾਂ ਜੀ ਆਹ ਚੰਗਾ ਕਰਮ ਕੀਤਾ ਸੰਸਾਰ 'ਚ, ਆਹ ਦਾਨ ਕੀਤਾ, ਆਹ ਦਇਆ ਕੀਤੀ, ਆਹ ਪੁੰਨ ਕੀਤਾ, ਕਹਿੰਦੇ ਇੱਕ ਤਿਲ ਮਾਤਰ ਵੀ ਤੇਰੇ ਕਿਸੇ ਕਰਮ ਕਾਂਡ ਨੂੰ ਉੱਥੇ ਨਹੀਂ ਮੰਨਿਆ ਜਾਣਾ। ਉੱਥੇ ਮੰਨਿਆ ਜਾਣਾ ਤਾਂ ਸਿਰਫ ਇਹ ਕਿ ਤੂੰ ਭਜਨ ਕਿੰਨਾ ਕੁ ਕੀਤਾ ਪਰਮੇਸ਼ਰ, ਤੂੰ ਨਾਮ ਕਿੰਨਾ ਕੁ ਜਪਿਆ, ਕਿੰਨਾ ਕੁ ਸਮਾਂ ਪਰਮੇਸ਼ਰ ਦੀ ਬੰਦਗੀ 'ਚ ਬਤੀਤ ਕੀਤਾ। ਉੱਥੇ ਤਾਂ ਸਿਰਫ ਇਹ ਵੇਖਿਆ ਜਾਣਾ ਹੈ,
ਹਰ ਕਾ ਨਾਮ ਜਪਤ ਦੁੱਖ ਜਾਏ।
ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ, ਹਰੀ ਦਾ ਨਾਮ ਜਪ ਤੇ ਪਰਮੇਸ਼ਰ ਦਾ ਨਾਮ ਜਪ ਕੇ ਤੇਰੇ ਦੁੱਖ ਚਲੇ ਜਾਣਗੇ। ਜਦੋਂ ਜਪੇਗਾ ਸਤਨਾਮ ਸ੍ਰੀ, ਉਸ ਵੇਲੇ ਤੇਰੇ ਦੁੱਖ ਚਲੇ ਜਾਣ। ਹਰ ਕਾ ਨਾਮ ਜਪਤ ਦੁੱਖ ਜਾਏ, ਸਾਰੇ ਦੁੱਖ ਸਾਰੇ ਦਲਿੱਦਰ ਉਸ ਵੇਲੇ ਨਿਵਿਰਤ ਹੋ ਜਾਣਗੇ ਜਦੋਂ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇਗਾ।
ਨਾਨਕ ਬੋਲੇ ਸਹਿਜ ਸੁਭਾਏ।
ਅਰਜਨ ਦੇਵ ਸਾਹਿਬ ਕਹਿੰਦੇ ਸਹਿਜ ਸੁਭਾਏ ਨਾਮ ਜਪਦੇ ਨੇ ਪਰਮੇਸ਼ਰ ਦੇ ਪਿਆਰੇ, ਸਹਿਜ ਸੁਭਾਏ ਸੁਧੇ ਸਿੱਧ ਹੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਆਪਣੀ ਰਤਨਾ ਦੁਆਰਾ ਬੋਲਦੇ ਨੇ, ਆਪਣੀ ਰਤਨਾ ਦੁਆਰਾ ਜਪਦੇ ਹਨ।
ਚਾਰ ਪਦਾਰਥ ਜੇ ਕੋ ਮੰਗਤਾ
ਜੀ, ਹੁਣ ਚਾਰ ਪਦਾਰਥ ਸਾਰੇ ਮੰਗਦੇ ਨੇ, ਧਰਮ ਅਰਥ ਕਾਮ ਤੇ ਮੋਖ, ਇਹ ਚਾਰ ਪਦਾਰਥ ਨੇ। ਮਹਾਰਾਜ ਜੀ ਕਹਿੰਦੇ ਬਈ ਜੇ ਤੁਹਾਡੇ ਵਿੱਚੋਂ ਕੋਈ ਚਾਰ ਪਦਾਰਥ ਮੰਗਦਾ ਹੈ, ਜਿਹੜਾ ਕੋਈ ਚਾਹੁੰਦਾ ਹੈ ਕਿ ਮੈਨੂੰ ਚਾਰੇ ਪਦਾਰਥ ਚਾਹੀਦੇ ਨੇ, ਧਰਮ ਅਰਥ ਕਾਮ ਮੋਖ, ਮੈਨੂੰ ਚੌਂ ਪਦਾਰਥਾਂ ਦੀ ਪ੍ਰਾਪਤੀ ਚਾਹੀਦੀ ਹੈ, ਤੇ ਮਹਾਰਾਜ ਜੀ ਕਹਿੰਦੇ ਜੇ ਕੋਈ ਤੁਹਾਡੇ ਵਿੱਚੋਂ ਚਾਰ ਪਦਾਰਥ ਮੰਗਦਾ ਹੈ,
ਸਾਧ ਜਨਾ ਕੀ ਸੇਵਾ ਲਾਗੈ।
ਭਾਈ ਸਾਧੂ ਜਨਾ ਦੀ ਸੇਵਾ ਵਿੱਚ ਲੱਗ ਜਾਓ, ਸਾਧ ਜਨਾ ਦੀ ਸੇਵਾ ਕਰਕੇ ਚਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਤੇ ਕਲੀ ਕਾਲ ਦੇ ਘੋਰ ਸਮੇਂ ਵਿੱਚ ਪੂਰਨ ਸਾਧੂ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਜੇ ਚਾਰ ਪਦਾਰਥ ਚਾਹੀਦੇ ਨੇ ਤੇ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਜਾਓ, ਗੁਰੂ ਦੀ ਸੇਵਾ ਵਿੱਚ ਲੱਗ ਜਾਓ, ਸਾਧ ਜਨਾਂ ਦੀ ਸੇਵਾ ਕਰਕੇ ਤੁਹਾਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇਗੀ।
ਜੇ ਕੋ ਆਪਣਾ ਦੁੱਖ ਮਿਟਾਵੇ।
ਭਾਈ ਜੇ ਕੋਈ ਤੁਹਾਡੇ ਵਿੱਚੋਂ ਆਪਣਾ ਦੁੱਖ ਮਿਟਾਉਣਾ ਚਾਹੁੰਦਾ, ਦੁੱਖ ਆਪਾਂ ਸਾਰੇ ਮਿਟਾਉਣਾ ਚਾਹੁੰਦੇ ਜਿੰਨੇ ਵੀ ਆਏ ਹਾਂ, ਕੋਈ ਸਾਡੇ ਚੋਂ ਐਸਾ ਨਹੀਂ ਕਹਿ ਸਕਦਾ ਕਿ ਬਈ ਮੈਂ ਦੁੱਖ ਮਿਟਾਉਣ ਲਈ ਨਹੀਂ ਆਇਆ। ਆਪਾਂ ਸਾਰੇ ਚਾਹੁੰਦੇ ਹਾਂ ਸਾਡੇ ਦੁੱਖ ਮਿਟ ਜਾਣ, ਤੇ ਗੁਰੂ ਅਰਜਨ ਦੇਵ ਸਾਹਿਬ ਜੀ ਤਰੀਕਾ ਦੱਸ ਰਹੇ ਨੇ, ਕਹਿੰਦੇ ਬਈ ਜੇ ਤੁਸੀਂ ਆਪਣਾ ਦੁੱਖ ਮਿਟਾਉਣਾ ਚਾਹੁੰਦੇ ਹੋ, ਆਪਣੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ,
ਹਰ ਹਰ ਨਾਮ ਹਿਰਦੈ ਸਦ ਗਾਵੇ।
ਫਿਰ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੁਆਰਾ ਸਦਾ ਗਾਇਨ ਕਰ, ਸਦਾ ਜਪ, ਵਾਹਿਗੁਰੂ 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 ਬਾਰੰਬਾਰ ਜਪ, ਜਿੰਨਾ ਜਪੇਗਾ ਤੇਰੇ ਦੁੱਖ ਦੂਰ ਹੋ ਜਾਣਗੇ। ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੁਆਰਾ ਸਦਾ ਹੀ ਗਾਇਨ ਕਰ ਤੇ ਤੇਰੇ ਸਾਰੇ ਦੁੱਖ ਮਿਟ ਜਾਣਗੇ, ਨਿਵਿਰਤ ਹੋ ਜਾਣਗੇ।
ਜੇ ਕੋ ਆਪਣੀ ਸੋਭਾ ਲੋਰੈ।
ਭਾਈ ਜੇ ਕੋਈ ਆਪਣੀ ਸੋਭਾ ਚਾਹੁੰਦਾ, ਸੋਭਾ ਵੀ ਬੜੇ ਚਾਹੁੰਦੇ ਨੇ ਨਾ, ਜਿਹੜੇ ਕਹਿੰਦੇ ਸਾਡੀ ਸੋਭਾ ਹੋਵੇ, ਸਾਡੀ ਵਡਿਆਈ ਹੋਵੇ, ਤੇ ਸਾਹਿਬ ਕਹਿੰਦੇ ਜੇ ਤੂੰ ਆਪਣੀ ਸੋਭਾ ਲੋੜਦਾ ਹੈ, ਜੇ ਤੂੰ ਚਾਹੁੰਦਾ ਤੇਰੀ ਸੋਭਾ ਹੋਵੇ, ਤੇਰੀ ਵਡਿਆਈ ਹੋਵੇ, दुनिया तेरी प्रतिष्ठा होवे, माण होवे, सत्कार होवे, ते जे तू अपनी शोभा लोड़दा, शोभा चाहुंदा है।
साध संग ए हम मैं छोरा,
पहला ऐसा कर, साध संगत विच आके अपनी होमै नूं छड दे। आ जिहड़ी तू होमै धारण करी बैठा ना, हंकार हैंकड़ कि मेरे जिहा कोई है ही नहीं, ये जिहड़ी होमै है ना, ये साध संगत विच आके छड दे, ते तेरी शोभा हो जाए, तेरी वड्याई हो जाए। साध संगत विच आके अपनी इस होमै नूं छड दे।
जे को जन्म मरण ते डरै,
जे कोई तुहाडे तो जन्म मरण तो भी डरदा है, जिहदे मन च डर है कि मैं जमदा मरदा ना रहा, जन्म मरण का भी डर है ना सानू, कहते जे कोई तुहाडे तो जन्म मरण तो भी डरदा है, जिहदे मन च जन्म ते मरण का डर है, भय है,
साध जना की शरणी परै,
साधु जना की शरण च पै जाए, साधुआ की शरण च पै के जन्म मरण भी कटिया जाता है, साध जना की शरण च पै के जन्म मरण का दुख कटिया जाता, निवृत्त हो जाता है।
जिस जन का प्राप्त दर्द पे आसा,
महाराज पंजवें पातशाह कहते जिन्हां जना नूं परमेश्वर के दर्शनों की प्यास लगी हुई है, जिन्हां के हिरदे में अकाल पुरख निरंकार परमेश्वर के दर्शना की प्यास है,
नानक दाते बल बल जासा,
अर्जन देव साहब जी महाराज जी कहते मैं उदे तो बलिहार जावा, बल बल जासा, वारे वारे जाता हाँ उदे तो, जिहदे मन में परमात्मा के दर्शना की प्यास लगी हुई, देखो अपनी शोभा लोड़ै, जे को अपने शोभा लोड़ै,
जे को अपने शोभा लोड़ै, जे को अपने शोभा लोड़ै,
जे को अपने शोभा लोड़ै, जे को अपने शोभा